ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਨੇੜੇ ਆ ਰਹੀਆਂ ਨੇ ਤੇ ਹੋ ਸਕਦਾ ਹੈ ਕਿ ਤੁਸੀਂ ਪਹਿਲੀ ਵਾਰ ਇਹਨਾਂ ਚੋਣਾਂ ਦੇ ਵਿੱਚ ਵੋਟ ਪਾਉਣੀ ਹੋਵੇ, ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕਈ ਸਾਲਾਂ ਤੋਂ ਵੋਟ ਤਾਂ ਪਾ ਰਹੇ ਹੋ ਪਰ ਅਜੇ ਵੀ ਆਸਟ੍ਰੇਲੀਆ ਦੀ ਰਾਜਨੀਤੀ ਤੁਹਾਡੀ ਪੂਰੀ ਤਰ੍ਹਾਂ ਸਮਝ ਦੇ ਵਿੱਚ ਨਾ ਆਉਂਦੀ ਹੋਵੇ। ਤਾਂ ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਆਸਟ੍ਰੇਲੀਆ ਦੀ ਰਾਜਨੀਤੀ ਕਿਵੇਂ ਦੀ ਹੈ ਤੇ ਕਿਹੜੇ ਸਦਨ ਦੇ ਲਈ ਕਿੰਨੇ ਉਮੀਦਵਾਰ ਹੁੰਦੇ ਨੇ ਤੇ ਇਹ ਕਿਵੇਂ ਚੁਣੇ ਜਾਂਦੇ ਨੇ? ਤਾਂ ਜੀ ਬਸ ਤੁਹਾਡੇ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਪੋਡਕਾਸਟ ਰਾਹੀਂ। ਸੋ ਵੋਟ ਪਾਉਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਗੱਲ ਇਹ ਸਮਝਣੀ ਹੈ ਕਿ ਰਾਜਨੀਤੀ ਵਿੱਚ ਵੱਡੇ ਖਿਡਾਰੀ ਕਿਹੜੇ ਨੇ। ਸ਼ੁਰੂਆਤ ਕਰਦੇ ਹਾਂ ਮੋਨਾਰਕ ਯਾਨੀ ਕਿ ਰਾਜਸ਼ਾਹੀ ਤੋਂ। ਆਸਟ੍ਰੇਲੀਆ ਦੀ ਰਾਜਨੀਤੀ ਪ੍ਰਣਾਲੀ ਨੂੰ ਸੰਵਿਧਾਨਿਕ ਰਾਜਸ਼ਾਹੀ ਦੱਸਿਆ ਜਾ ਸਕਦਾ ਹੈ ਕਿਉਂਕਿ ਆਸਟ੍ਰੇਲੀਆ ਬ੍ਰਿਟਿਸ਼ ਰਾਸ਼ਟਰ ਮੰਡਲ ਦਾ ਮੈਂਬਰ ਹੈ, ਮਤਲਬ ਕਿ ਇਸਦਾ ਰਾਸ਼ਟਰਪਤੀ ਨਹੀਂ ਹੁੰਦਾ ਤੇ ਟੈਕਨੀਕਲੀ ਜੇ ਦੇਖਿਆ ਜਾਵੇ ਤਾਂ ਰਾਜਾ ਯਾਨੀ ਕਿ ਕਿੰਗ ਚਾਰਲਸ ਹੀ ਆਸਟ੍ਰੇਲੀਆ ਦਾ ਮੁਖੀ ਹੈ।
ਗੋਡ ਸੇਵ ਦ ਕਿੰਗ।
ਪਰ ਹੈਰਾਨੀ ਦੀ ਗੱਲ ਹੈ ਕਿ ਆਸਟ੍ਰੇਲੀਆ ਤਾਂ ਇੱਕ ਆਜ਼ਾਦ ਦੇਸ਼ ਹੈ ਤੇ ਨਾ ਹੀ ਕਦੀ ਇੱਥੇ ਰਾਜੇ ਦਾ ਰਾਜ ਦੇਖਿਆ ਗਿਆ ਹੈ। ਸੋ ਤੁਹਾਡਾ ਇਹ ਸੋਚਣਾ ਜਾਇਜ਼ ਹੈ। ਦਰਅਸਲ 1986 ਵਿੱਚ ਆਸਟ੍ਰੇਲੀਆ ਨੇ UK ਤੋਂ ਪੂਰੀ ਹਕੂਮਤ ਆਪਣੇ ਹੱਥ ਵਿੱਚ ਲੈ ਲਈ ਸੀ। ਸੋ ਇਸ ਕਰਕੇ ਹੁਣ ਕਿੰਗ ਚਾਰਲਸ ਦਾ ਯੋਗਦਾਨ ਆਸਟ੍ਰੇਲੀਆ ਦੇ ਪ੍ਰਬੰਧ ਦੇ ਵਿੱਚ ਬਹੁਤ ਛੋਟਾ ਜਿਹਾ ਹੈ। ਰਾਜੇ ਦਾ ਇੱਕ ਪ੍ਰਤੀਨਿਧ ਹੁੰਦਾ ਹੈ ਜਿਸ ਨੂੰ ਗਵਰਨਰ ਜਨਰਲ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਰਾਜੇ ਦਾ ਹੋਰ ਕੋਈ ਸਿੱਧੇ ਤੌਰ ਉੱਤੇ ਆਸਟ੍ਰੇਲੀਆ ਦੀ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੋਈ ਕਿਰਦਾਰ ਨਹੀਂ ਹੁੰਦਾ। ਸੋ ਰਾਜਨੀਤਿਕ ਢਾਂਚੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਰਕਾਰ ਦੇ 3 ਪੜਾਅ ਹੁੰਦੇ ਨੇ। ਇੱਕ ਫੈਡਰਲ ਪਾਰਲੀਮੈਂਟ ਯਾਨੀ ਕਿ ਸੰਸਦ, ਦੂਜਾ ਰਾਜ ਜਾਂ ਪ੍ਰਦੇਸ਼ ਦੀ ਸੰਸਦ ਅਤੇ ਫਿਰ ਆਉਂਦੀਆਂ ਨੇ ਲੋਕਲ ਮਿਊਂਸੀਪਲ ਕੌਂਸਲਾਂ। ਇਹਨਾਂ ਸਾਰਿਆਂ ਦੀਆਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਜੋ ਆਸਟ੍ਰੇਲੀਆ ਦੇ ਵੱਡੇ ਫੈਸਲੇ ਲੈਣ ਵਿੱਚ ਸਰਵੋਤਮ ਥਾਂ ਹੈ ਉਹ ਹੈ ਕੈਨਬਰਾ ਵਿੱਚ ਸਥਿਤ ਫੈਡਰਲ ਪਾਰਲੀਮੈਂਟ। ਹਰ 3 ਸਾਲ ਬਾਅਦ ਆਸਟ੍ਰੇਲੀਆ ਵਿੱਚ ਫੈਡਰਲ ਚੋਣਾਂ ਕਰਵਾਈਆਂ ਜਾਂਦੀਆਂ ਨੇ। ਚੋਣਾਂ ਵਿੱਚ ਜਿਹੜੀ ਪਾਰਟੀ ਜਾਂ ਗੱਠਜੋੜ ਨੂੰ ਸਭ ਤੋਂ ਵੱਧ ਸੀਟਾਂ ਹਾਸਲ ਹੁੰਦੀਆਂ ਨੇ ਜਾਂ ਫਿਰ ਜਿਸ ਨੂੰ ਜ਼ਿਆਦਾਤਰ ਮੈਂਬਰਾਂ ਦਾ ਸਾਥ ਹਾਸਲ ਹੁੰਦਾ ਹੈ ਉਹ ਹਾਊਸ ਆਫ ਰਿਪ੍ਰੈਜੈਂਟੇਟਿਵ ਅਖਵਾਉਂਦਾ ਹੈ ਤੇ ਸਰਕਾਰ ਬਣਾਉਂਦਾ ਹੈ। ਸਰਕਾਰ ਬਣਾਉਣ ਵਾਲੀ ਪਾਰਟੀ ਫਿਰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰਦੀ ਹੈ। ਤਾਂ ਸੰਸਦ ਵਿੱਚ ਹਾਊਸ ਆਫ ਰਿਪ੍ਰੈਜੈਂਟੇਟਿਵ ਤੋਂ ਇਲਾਵਾ ਹੋਰ ਕਿਹੜਾ ਸਦਨ ਹੁੰਦਾ ਹੈ ਇਸ ਬਾਰੇ ਵੀ ਗੱਲ ਕਰਦੇ ਹਾਂ। ਦਰਅਸਲ ਫੈਡਰਲ ਸੰਸਦ ਵਿੱਚ 2 ਚੈਂਬਰ ਹੁੰਦੇ ਨੇ, ਇੱਕ ਜਿਹੜਾ ਕਿ ਆਪਾਂ ਹੁਣੇ ਜ਼ਿਕਰ ਕਰ ਰਹੇ ਸੀ ਹਾਊਸ ਆਫ ਰਿਪ੍ਰੈਜੈਂਟੇਟਿਵ ਜਾਂ ਹੇਠਲਾ ਸਦਨ ਤੇ ਦੂਸਰਾ ਚੈਂਬਰ ਹੁੰਦਾ ਹੈ ਸੈਨੇਟ ਜਾਂ ਜਿਸ ਨੂੰ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ।
So the Prime Minister is drawn from the House of Representatives, the lower house, and the Senate is a house of review, if you like. There are different processes in different houses, but they're both really important mechanisms for decision making in Australia.
ਇਹ ਆਵਾਜ਼ ਹੈ ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਡਿਪਟੀ ਕਮਿਸ਼ਨਰ ਕੇਥ ਗਲੀਸਨ ਦੀ। ਆਸਟ੍ਰੇਲੀਅਨ ਚੋਣ ਕਮਿਸ਼ਨ ਇੱਕ ਆਜ਼ਾਦ ਸੰਸਥਾ ਹੈ ਜੋ ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦਾ ਪ੍ਰਬੰਧ ਕਰਦੀ ਹੈ। ਸੋ ਆਮ ਤੌਰ ਉੱਤੇ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਨਵਾਂ ਕਾਨੂੰਨ ਹੋਂਦ ਵਿੱਚ ਲਿਆਉਣਾ ਹੁੰਦਾ ਹੈ ਤਾਂ ਪਹਿਲਾਂ ਸੰਸਦ ਬਿੱਲ ਪਾਸ ਕਰਦੀ ਹੈ। ਸੋ ਸਭ ਤੋਂ ਪਹਿਲਾਂ ਬਿੱਲ ਹਾਊਸ ਆਫ ਰਿਪ੍ਰੈਜੈਂਟੇਟਿਵ ਯਾਨੀ ਕਿ ਹੇਠਲੇ ਸਦਨ ਦੇ ਵਿੱਚ ਜਾਂਦਾ ਹੈ, ਫਿਰ ਉਹ ਸੈਨੇਟ ਯਾਨੀ ਕਿ ਉੱਪਰਲੇ ਸਦਨ ਵੱਲੋਂ ਪਾਸ ਹੁੰਦਾ ਹੈ ਤੇ ਫਿਰ ਅਖੀਰ ਵਿੱਚ ਰਾਜ ਦੇ ਪ੍ਰਤੀਨਿਧੀ ਦੇ ਤੌਰ ਉੱਤੇ ਗਵਰਨਰ ਜਨਰਲ ਉਸ ਉੱਤੇ ਦਸਤਖਤ ਕਰਦਾ ਹੈ ਤੇ ਫਿਰ ਉਹ ਬਿੱਲ ਕਾਨੂੰਨ ਬਣ ਜਾਂਦਾ ਹੈ। ਮੌਜੂਦਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਜੋ ਕਿ ਲੇਬਰ ਪਾਰਟੀ ਦੇ ਪ੍ਰਧਾਨ ਨੇ, ਉਹ ਆਸਟ੍ਰੇਲੀਆ ਦੇ ਵੋਟਰਾਂ ਨੂੰ ਆਪਣੇ ਹਾਲ ਹੀ ਦੇ ਕਾਰਜਾਂ ਦਾ ਹਵਾਲਾ ਦੇ ਕੇ ਲੁਭਾ ਰਹੇ ਨੇ ਤੇ ਦੂਜੇ ਪਾਸੇ ਗੱਠਜੋੜ ਦੇ ਮੁਖੀ ਪੀਟਰ ਡਟਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰ ਬਣਾਉਣ ਦਾ ਇੱਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਇਹਨਾਂ ਵੱਡੀਆਂ ਪਾਰਟੀਆਂ ਤੋਂ ਇਲਾਵਾ ਆਸਟ੍ਰੇਲੀਆ ਇੰਸਟੀਚਿਊਟ ਦੇ ਮੁਤਾਬਕ ਵੱਖ ਵੱਖ ਸੁਤੰਤਰ ਰਾਜਨੇਤਾਵਾਂ ਅਤੇ ਮਾਈਨਰ ਪਾਰਟੀਆਂ ਦੇ ਲਈ ਸਮਰਥਨ ਪਿਛਲੇ 40 ਸਾਲਾਂ ਤੋਂ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ। ਇਹਨਾਂ ਮਾਈਨਰ ਪਾਰਟੀਆਂ ਵਿੱਚ ਖੱਬੇ ਪੱਖੀ ਗ੍ਰੀਨਸ ਪਾਰਟੀ ਸ਼ਾਮਲ ਹੈ, ਜਿਸ ਦੀ ਅਗਵਾਈ ਐਡਮ ਬੈਂਡੰਟ ਕਰਦੇ ਨੇ। ਪਾਰਟੀ ਦੇ 4 MP ਤੇ 11 ਸੈਨੇਟਰ ਫੈਡਰਲ ਪਾਰਲੀਮੈਂਟ ਦੇ ਵਿੱਚ ਮੌਜੂਦ ਨੇ। ਇਸ ਤੋਂ ਇਲਾਵਾ ਸੱਜੇ ਪੱਖੀ ਪਾਰਟੀ ਵੀ ਹੈ, ਜੋ ਕਿ ਹੈ ਵਨ ਨੇਸ਼ਨ ਪਾਰਟੀ। ਇਸ ਦੀ ਅਗਵਾਈ ਪੌਲਿਨ ਹੈਂਸਨ ਕਰਦੇ ਨੇ ਅਤੇ ਇਸ ਦੇ 2 ਸੈਨੇਟਰ ਨੇ। ਇਹ ਪਾਰਟੀਆਂ ਦੋਵਾਂ ਸਦਨਾਂ ਦੇ ਵਿਚਕਾਰ ਕ੍ਰੋਸ ਬੈਂਚ ਉੱਤੇ ਬੈਠਦੀਆਂ ਨੇ ਅਤੇ ਸੰਸਦ ਦੀਆਂ ਕਾਰਵਾਈਆਂ ਤੇ ਰਾਜਨੀਤੀ ਵਿੱਚ ਇਹਨਾਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਜਿਹੜੀਆਂ ਚੋਣਾਂ ਹੁਣ ਹੋਣ ਜਾ ਰਹੀਆਂ ਨੇ, ਜਿਨ੍ਹਾਂ ਨੂੰ ਫੈਡਰਲ ਚੋਣਾਂ ਕਿਹਾ ਜਾਂਦਾ ਹੈ, ਇਹਨਾਂ ਵਿੱਚ ਆਸਟ੍ਰੇਲੀਆ ਦੇ ਲੋਕ ਹੇਠਲੇ ਸਦਨ ਦੇ 150 ਮੈਂਬਰਾਂ ਨੂੰ ਚੁਣਨ ਦੇ ਲਈ ਵੋਟ ਪਾਉਣਗੇ ਅਤੇ ਨਾਲ ਹੀ ਉੱਪਰਲੇ ਸਦਨ ਯਾਨੀ ਸੈਨੇਟ ਦੇ 76 ਮੈਂਬਰਾਂ ਵਿੱਚੋਂ 40 ਮੈਂਬਰਾਂ ਦੀ ਵੀ ਚੋਣ ਕੀਤੀ ਜਾਵੇਗੀ। ਹੇਠਲੇ ਸਦਨ ਦੇ ਚੁਣੇ ਹੋਏ ਨੁਮਾਇੰਦੇ MP ਅਖਵਾਉਂਦੇ ਨੇ ਤੇ ਇਹਨਾਂ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ, ਜੋ ਲੋਕਲ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਨੇ। ਤੇ ਜਦੋਂ ਗੱਲ ਆਉਂਦੀ ਹੈ ਉੱਪਰਲੇ ਸਦਨ ਯਾਨੀ ਕਿ ਸੈਨੇਟ ਦੀ, ਤਾਂ ਉੱਥੇ ਥੋੜ੍ਹਾ ਜਿਹਾ ਵੱਖਰਾ ਹਿਸਾਬ ਹੁੰਦਾ ਹੈ। ਹਰ ਸਟੇਟ ਦੇ 12 ਸੈਨੇਟਰ ਹੁੰਦੇ ਨੇ, ਭਾਵੇਂ ਉਹ ਸਟੇਟ ਛੋਟੀ ਹੋਵੇ ਜਾਂ ਵੱਡੀ ਹੋਵੇ। ਨਾਰਦਰਨ ਟੈਰੀਟਰੀ ਤੇ ACT ਵਿੱਚ ਸਿਰਫ 2-2 ਸੈਨੇਟਰ ਹੁੰਦੇ ਨੇ। ਸੈਨੇਟਰ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ, ਪਰ ਉਹਨਾਂ ਦੀ ਥਾਂ ਅਸਥਿਰ ਹੁੰਦੀ ਹੈ, ਇਸ ਲਈ ਜ਼ਿਆਦਾਤਰ ਸੈਨੇਟਰ 3 ਸਾਲ ਬਾਅਦ ਦੇ ਚੋਣ ਚੱਕਰ ਵਿੱਚ ਦੁਬਾਰਾ ਚੋਣ ਲੜਦੇ ਨੇ। ਸੋ ਜੀ, ਇਹ ਤਾਂ ਸੀ ਆਸਟ੍ਰੇਲੀਆ ਦੀ ਸੰਸਦ ਤੇ ਰਾਜਨੀਤਿਕ ਪ੍ਰਣਾਲੀ ਨੂੰ ਸਮਝਾਉਂਦੀ ਸਾਡੀ ਇਹ ਖਾਸ ਰਿਪੋਰਟ। ਸੋ ਜੀ, ਇਹ ਤਾਂ ਸੀ ਆਸਟ੍ਰੇਲੀਆ ਦੀ ਸੰਸਦ ਤੇ ਰਾਜਨੀਤਿਕ ਪ੍ਰਣਾਲੀ ਨੂੰ ਸਮਝਾਉਂਦੀ ਸਾਡੀ ਅੱਜ ਦੀ ਖਾਸ ਰਿਪੋਰਟ। ਬਾਕੀ 3 ਮਈ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਤੇ ਯਾਦ ਰਹੇ ਕਿ ਜੇ ਤੁਸੀਂ ਯੋਗ ਹੋ ਤਾਂ ਵੋਟ ਪਾਉਣਾ ਲਾਜ਼ਮੀ ਹੈ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।